ਦੇਵ ਸਪਨ ਦੇਖ ਰਿਹਾ ਹੈ ਨਾ, ਤੇ ਉਹ ਸਪਨ ਦੇ ਵਿੱਚ ਹੀ ਆਪਣੇ ਗੁਰੂ ਨੂੰ ਪ੍ਰਸ਼ਨ ਕਰ ਰਿਹਾ, ਗੁਰੂ ਵੀ ਸਪਨ ਦੇ ਵਿੱਚ ਇਹਨੂੰ ਮਿਲਿਆ, ਤੇ ਇਹ ਜਿਹੜਾ ਸਪਨ ਦੇਖ ਰਿਹਾ ਹੈ ਨਾ, ਸਪਨ ਦੇ ਵਿੱਚ ਹੀ ਉਸਨੇ ਪ੍ਰਸ਼ਨ ਕੀਤੇ ਹੈ ਗੁਰੂ ਨੂੰ ਵੀ ਮੁਕਤੀ ਦਾ ਹੇਤੂ ਕੌਣ ਹੈ, ਕਰਮ ਹੈ, ਉਪਾਸਨਾ ਹੈ ਜਾਂ ਗਿਆਨ ਹੈ, ਜਾਂ ਦੋ ਦੋ ਹੈ, ਦੋ ਮਣੇ ਕਰਮ ਉਪਾਸਨਾ ਹੈ ਜਾਂ ਗਿਆਨ ਉਪਾਸਨਾ ਹੈ ਜਾਂ ਗਿਆਨ ਕਰਮ ਹੈ, ਇਹ ਦੋ ਦੋ ਜੋੜੀ ਕਰਕੇ ਉਸਨੇ ਪ੍ਰਸ਼ਨ ਕੀਤਾ ਸੀ। ਅਤੇ ਅਬ ਉਪਾਸਨਾ ਦਾ ਤਾਂ ਹੋ ਗਿਆ, ਕਰਮ ਦਾ ਕਹਿ ਰਹੇ, ਕਰਮ ਦੇ ਵਿੱਚ ਕਰਮ ਜਿਹੜਾ ਵੀ ਤੁਸੀਂ ਕਰੋਗੇ ਉਹਦਾ ਫਲ ਪੰਜ ਪ੍ਰਕਾਰ ਦਾ ਹੋਵੇਗਾ, ਠੀਕ ਹੈ ਨਾ। ਪੰਜ ਪ੍ਰਕਾਰ ਦੇ ਕਰਮ ਦੇ ਨਾਲ, ਫਲ ਦੇ ਨਾਲ ਆਤਮਾ ਦੇ ਵਿੱਚ ਉਹ ਕੋਈ ਵੀ ਨਹੀਂ ਢੁੱਕਦਾ, ਠੀਕ ਹੈ। ਅਬ ਉਹ ਪੰਜ ਪ੍ਰਕਾਰ ਦਾ ਜਿਹੜਾ ਕਰਮ ਸੀ ਉਹ ਤਾਂ ਦੱਸ ਦਿੱਤਾ, ਅਬ ਇੱਕ ਦੋ ਰਹਿ ਗਏ ਆ, ਸੁਣੋ। ਜੈਸੇ ਪਾਕ ਰੂਪ ਕਰਮ ਸੇ ਅੰਨ ਕਾ ਵਿਕਾਰ ਰੂਪ ਉਪਯੋਗ ਪਾਚਕ ਹੋਵੇ ਹੈ, ਪਾਚਕ ਮੈਨੇ ਹੈ ਪਕਾਉਣ ਵਾਲਾ, ਪਕਾਉਣ ਵਾਲਾ, ਹਾਂ ਪਚ ਧਾਤੂ, ਇਹ ਸੰਸਕ੍ਰਿਤ ਹੈ ਬਈ, ਇਹ ਹਾਂ ਇਹ ਪਚ ਧਾਤੂ, ਪਚ ਧਾਤੂ ਦਾ ਅਰਥ ਹੁੰਦਾ ਪਕਾਉਣ ਵਾਲਾ, ਪਾਚਕ ਮੈਨੇ ਜੈਸੇ ਅਧਿਆਪਕ, ਅਧਿਆਪਕ ਕੀ ਹੋ ਗਿਆ, ਪੜ੍ਹਾਉਣ ਵਾਲਾ, ਐਸੇ ਪਾਚਕ ਬਣਾਉਣ ਵਾਲਾ, ਹਾਂ ਪਚਣ ਵਾਲਾ ਨਹੀਂ ਪਚਾਉਣ ਵਾਲਾ, ਹਾਂਜੀ ਹਾਂ ਹਾਂ ਅਸੀਂ ਵੀ ਕਹਿੰਦੇ ਹਾਂ, ਹਾਂ ਪਰ ਇਹ ਪੰਜਾਬੀ ਦਾ, ਪੰਜਾਬੀ 'ਚ ਕੀ ਆ ਪਾਚਕ, ਹਾਂ ਇਹ ਚੀਜ਼ ਬਹੁਤ ਪਾਚਕ ਹੈ, ਹਾਜ਼ਮੇਦਾਰ ਮਤਲਬ, ਉਹ ਵੀ ਠੀਕ ਹੈ, ਹਾਜ਼ਮੇਦਾਰ ਵੀ ਠੀਕ ਹੈ, ਪਰ ਇਹ ਸੰਸਕ੍ਰਿਤ ਹੈ ਨਾ, ਸੰਸਕ੍ਰਿਤ ਦਾ ਉਲਾਥਾ ਕੀਤਾ ਹੈ, ਇਹ ਕਹਿ ਰਹੇ ਹੈ ਪਾਚਕ ਮੈਨੇ ਪਕਾਉਣ ਵਾਲਾ। ਜੈਸੇ ਪਾਕ ਰੂਪ ਕਰਮ ਸੇ, ਪਾਕ ਰੂਪ ਮੈਨੇ ਪਕਾਉਣ ਵਾਲੀ ਕਿਰਿਆ, ਜੈਸੇ ਅੰਨ ਪਕਾਉਣ ਦੀ ਕਿਰਿਆ ਹੋ ਰਹੀ ਹੈ, ਠੀਕ ਹੈ, ਅੰਨ ਪਕਾਉਣ ਦੀ ਕਿਰਿਆ ਹੋ ਰਹੀ ਹੈ। ਜੈਸੇ ਪਾਕ ਰੂਪ ਕਰਮ ਸੇ ਅੰਨ ਕਾ ਵਿਕਾਰ ਰੂਪ ਉਪਯੋਗ ਪਾਚਕ ਹੋਵੇ ਹੈ, ਜੈਸੇ ਕੋਈ ਰਸੋਈ ਘਰ ਦੇ ਵਿੱਚ ਪ੍ਰਸ਼ਾਦਾ ਬਣਾ ਰਿਹਾ ਹੈ, ਉਹਦਾ ਫਲ ਕਿਹਨੂੰ ਮਿਲੇਗਾ, ਬਣਾਉਣ ਵਾਲੇ ਨੂੰ ਨਾ। ਤਾਂ ਕਿਆ ਹੋ ਗਿਆ, ਉਹ ਹੈ ਕੀ ਸੀ, ਆਟਾ ਸੁੱਕਾ ਸੀ, ਉਹਦੇ 'ਚ ਪਾਣੀ ਡਾਲ ਤਾਂ ਗਿੱਲਾ ਕਰ ਦਿੱਤਾ, ਉਹ ਕਿਆ ਪਹਿਲਾਂ ਕਿਹੜਾ ਰੂਪ ਸੀ, ਫਿਰ ਕਿਹੜਾ ਹੋ ਗਿਆ ਉਹਦਾ, ਜਦੋਂ ਤਿਆਰ ਹੋ ਗਿਆ ਤਾਂ ਕੈਸੀ ਹੋ ਗਈ ਰੋਟੀ ਬਣ ਗਈ, ਆਟਾ ਐਸਾ ਥੋੜ੍ਹੀ ਸੀ ਪਹਿਲੇ, ਅਤੇ ਕਿਆ ਹੋ ਗਿਆ, ਵਿਕਾਰ ਹੋ ਗਿਆ ਉਹ 'ਚ, ਪਹਿਲੇ ਰੂਪ ਕੋਈ ਸੀ ਫਿਰ ਰੂਪ ਦੂਸਰਾ ਹੋ ਗਿਆ, ਉਹਨੂੰ ਕਹਿੰਦੇ ਵਿਕਾਰ। ਜੈਸੇ ਦੁੱਧ ਦਾ ਦਹੀਂ ਬਣ ਜਾਣਾ, ਦੁੱਧ ਦਾ ਦਹੀਂ ਬਣ ਜਾਣਾ ਹੈ ਤਾਂ ਚੀਜ਼ ਇੱਕ ਹੀ ਹੋ, ਪਰ ਉਹਦਾ ਰੂਪ ਬਦਲ ਗਿਆ, ਇਹਨੂੰ ਕਹਿੰਦੇ ਵਿਕਾਰ। ਐਸੇ ਉਹ ਕਹਿ ਰਿਹਾ ਹਾਂ, ਜੈਸੇ ਪਾਕ ਰੂਪ ਕਰਮ ਸੇ ਅੰਨ ਕਾ ਵਿਕਾਰ ਰੂਪ ਉਪਯੋਗ ਪਾਚਕ ਹੋਵੇ ਹੈ, ਤੈਸੇ ਮੁਕਸ਼ੂ ਕਰਮ ਸੇ ਵਿਕਾਰ ਰੂਪ ਉਪਯੋਗ ਵੀ ਬਣੇ ਨਹੀਂ। ਜਿਹੜਾ ਮੁਕਸ਼ੂ ਹੈ, ਮੁਕਤ ਹੋਣ ਦੀ ਜਿਹਦੀ ਇੱਛਾ ਹੈ, ਉਹਨੂੰ ਐਸਾ ਵਿਕਾਰ ਵੀ ਨਹੀਂ ਬਣ ਸਕਦਾ, ਕਿਉਂ ਕਿਉਂ ਨਹੀਂ ਬਣਦਾ, ਕਾਹੇ ਦੇ ਔਰ ਤੋਂ ਕੋਈ ਵਿਕਾਰ ਬਣੇ ਨਹੀਂ, ਕਹਿੰਦਾ ਹੋਰ ਤੋਂ ਕੋਈ ਵਿਕਾਰ ਹੋ ਨਹੀਂ ਸਕਦਾ, ਕਿਹੜਾ ਬਣਦਾ ਹੈ, ਜੋ ਆਤਮਾ ਮੇਂ ਪ੍ਰਥਮ ਬੰਧ ਅੰਗੀਕਾਰ ਕਰੇ ਔਰ ਮੋਕਸ਼ ਦਸ਼ਾ ਮੇਂ ਚਤੁਰਭੁਜ ਆਦਿਕ ਵਿਲੱਖਣ ਰੂਪ ਕੀ ਪ੍ਰਾਪਤੀ ਅੰਗੀਕਾਰ ਕਰੇ ਤੋ ਅੰਨੇ ਰੂਪ ਕੀ ਪ੍ਰਾਪਤੀ ਰੂਪ ਵਿਕਾਰ ਕਰਮ ਕਾ ਉਪਯੋਗ ਮੋਕਸ਼ੂ ਬਣੇ ਹੈ। ਉਹ ਕਹਿ ਰਿਹਾ ਹੈ, ਮੰਨ ਲਓ ਵੀ ਦੂਸਰੇ ਰੂਪ 'ਚ ਮੁਕਤੀ ਹੋ ਗਈ, ਵਿਕਾਰ ਬਣੇ ਦੂਸਰਾ ਰੂਪ ਹੋ ਜਾਣਾ, ਜੈਸੇ ਦੁੱਧ ਦਾ ਦਹੀਂ ਬਣ ਜਾਣਾ, ਸੁੱਕੇ ਆਟੇ ਦਾ ਰੋਟੀ ਬਣ ਜਾਣੀ, ਆਟਾ ਸੁੱਕਾ ਕੈਸਾ ਸੀ, ਉਹਦਾ ਦੂਸਰਾ ਰੂਪ ਸੀ, ਜਦੋਂ ਰੋਟੀ ਬਣ ਗਈ ਉਹਦਾ ਦੂਸਰਾ ਰੂਪ ਹੋ ਗਿਆ, ਸਬਜ਼ੀ ਕੈਸੇ ਸੀ, ਫੁੱਲ ਗੋਭੀ ਦਾ ਆਪਾਂ ਲਿਆਂਦਾ ਬਾਜ਼ਾਰ 'ਚ ਜਾਂ ਖੇਤ 'ਚੋਂ ਪੁੱਟ ਕੇ ਅਤੇ ਉਹਨੂੰ ਕੱਟ ਕੇ ਬਣਾਇਆ, ਕੈਸੇ ਬਣ ਗਿਆ, ਉਹ ਰੂਪ ਬਦਲ ਗਿਆ ਉਹਦਾ, ਹੈ ਨਾ, ਇਹ ਹੋ ਗਿਆ ਵਿਕਾਰ। ਅਤੇ ਕਹਿੰਦਾ ਜਿਹੜਾ ਮੁਮੁਕਸ਼ੂ ਨੂੰ ਇਹ ਵਿਕਾਰ ਹੋਵੇ ਵੀ ਉਹ ਪਹਿਲਾਂ ਇਹ ਸਰੂਪ ਸੀ ਅਤੇ ਬਾਅਦ 'ਚ ਉਹ ਚਤੁਰਭੁਜ ਵਿਸ਼ਨੂੰ ਦਾ ਸਰੂਪ ਹੋ ਗਿਆ, ਸਬਜ਼ੀ ਕੈਸੇ ਸੀ, ਫੁੱਲ ਗੋਭੀ ਦਾ ਆਪਾਂ ਲਿਆਂਦਾ ਬਾਜ਼ਾਰ 'ਚ ਜਾਂ ਖੇਤ 'ਚੋਂ ਪੁੱਟ ਕੇ ਅਤੇ ਉਹਨੂੰ ਕੱਟ ਕੇ ਬਣਾਇਆ, ਕੈਸੇ ਬਣ ਗਿਆ, ਉਹ ਰੂਪ ਬਦਲ ਗਿਆ ਉਹਦਾ, ਹੈ ਨਾ, ਇਹ ਹੋ ਗਿਆ ਵਿਕਾਰ। ਅਤੇ ਕਹਿੰਦਾ ਜਿਹੜਾ ਮੁਮੁਕਸ਼ੂ ਨੂੰ ਇਹ ਵਿਕਾਰ ਹੋਵੇ ਵੀ ਉਹ ਪਹਿਲਾਂ ਇਹ ਸਰੂਪ ਸੀ ਅਤੇ ਬਾਅਦ 'ਚ ਉਹ ਚਤੁਰਭੁਜ ਵਿਸ਼ਨੂੰ ਦਾ ਸਰੂਪ ਹੋ ਗਿਆ ਜਾਂ ਗੁਰੂ ਨਾਨਕ ਦਾ ਸਰੂਪ ਬਣ ਗਿਆ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਬਣ ਗਿਆ ਜਾਂ ਜਾਂ ਭਗਵਾਨ ਸ਼ੰਕਰ ਦਾ ਸਰੂਪ ਬਣ ਗਿਆ ਉਹ। ਜੇ ਤਾਂ ਐਸੀ ਮੁਕਤੀ ਹੋਵੇ ਤਾਂ ਫਿਰ ਤਾਂ ਵਿਕਾਰ ਰੂਪ ਮੁਕਤੀ ਹੈ, ਜੇ ਐਸੀ ਰੂਪ ਮੁਕਤੀ ਹੋਵੇ ਤਾਂ ਫਿਰ ਵਿਕਾਰ ਰੂਪ ਮੁਕਤੀ ਹੈ, ਉਹ ਤਾਂ ਸਰੀਰ ਦਾ ਹੋਗਾ, ਆਤਮਾ ਦਾ ਤਾਂ ਕੋਈ ਵਿਕਾਰ ਨਹੀਂ ਹੈ, ਆਤਮਾ ਦਾ ਕਿਹੜਾ ਆਕਾਰ ਹੈ, ਇਹ ਤਾਂ ਸਰੀਰ ਦਾ ਆਕਾਰ ਹੈ, ਇਹ ਬਣ ਕੇ ਚਤੁਰਭੁਜ ਰੂਪ ਬਣ ਜਾਏਗਾ। है ना। तो जे आत्मा का स्वरूप हो आकार हो तो वह रूप भी बदल जाए, वह तो आकार ही कोई नहीं है, वह उपयोग हो नहीं सकता। ठीक है ना, यही कह रहे हैं, कर्म उपयोग मुक्षु बने और अन्य रूप की प्राप्ति आत्मा में अंगीकार नहीं। और आत्मा का दूसरा रूप बन गया, ये तो मन योगी है ही नहीं, जो आत्मा तो रूप ही नहीं, दूसरा की बनेगा। जहाँ तो रूप हो ना तो बदल के दूसरा बन गया, वह तो रूप कोई नहीं, ना रूप ना रंग ना रेख कश त्रह गुण ते पर विभिन्न। जो तो सारे तो विलक्षण है आत्मा, तो वह रूप कि अंगीकार करोगी। जो रूप हो फिर तो मान लिया यदा रूप हूँ भगवान विष्णु का बन गया, इन्हें तपस्या की है, इन्हें तपस्या करके भगवान शंकर का रूप बन गया, वो मुक्ति अलग है। हाँ, वो जी चार प्रकार की मुक्ति वो आएगी, वो ब्रह्मलोक जाके सुख भोगेगा। तो जी आत्मा की जिन्होंने जू जल में जल आए खटा ना, वो ये है, वो तो जींदा जी मुक्त इतने भी मुक्त हो सकता। ठीक है ना, उपयोग भी मुक्षु बने नहीं जैसे बस। ठीक है ना, उपयोग में मुक्षु बने नहीं जैसे वस्त्र के, यही है ना, जाते कर्म से विकार रूप उपयोग भी मुक्षु को बने नहीं जैसे वस्त्र के शालन रूप कर्म का मल की निवृत्ति रूप संस्कार होवे। कह रहा जैसे ये तो विकार नहीं हो सकता आत्मा च। ठीक है, दूसरा कह रहा जैसे वस्त्र के शालन रूप, वस्त्र को गंदा हो गया, आपां उन शुद्ध करना चाह रहे तो की करांगे, धो लांगे, उहदी मल की निवृत्ति हो जाएगी, है ना। जैसे वस्त्र के शालन रूप कर्म की मल की निवृत्ति रूप संस्कार होवे। संस्कार मैने आंदे बहुत बंदा बहुत संस्कारी है, संस्कारी मैने वो अच्छे गुण डाल दिते, किसी ने भर दिते। पहला कहड़े सी गंदे सी, बुरे सी, बुरी संगत सी, तो बुरी संगत दे विच गया, तो बुरी संगत ने की कीता, बुरे गुण उहदे विच संस्कार कर दिते। तो फिर जदों चंगी संगत विच गया तो फिर वह बुरे गुण निकलने लग गए, चंगे जिहड़े संस्कार वो अंदर जाने लग गए, वह संस्कारी हो गया। इहनूं कहिंदे संस्कार। वस्त्र नूं धो देना, उहदी मैल निकालनी, चंगे संस्कार उहदे संस्कृत हो गया। यही कह रहे हो जैसे वस्त्र के शालन रूप कर्म की कर्म का मल की निवृत्ति रूप संस्कार होवे है। कोई वस्त्र है वह गंदा है, उहनूं धो के शुद्ध कर दिता, तो क्या करता आपां संस्कार डाल दिता, उहदे विच उहनूं शुद्ध कर दिता, गंदगी निकाल दी। ठीक है ना, तैसे मल की निवृत्ति रूप संस्कार भी मुक्षु को कर्म से उपयोग है नहीं। ऐसे आत्मा च मल होवे, आत्मा च मल होवे तो फिर तो कर्म करके उन्हें संस्कार कर दो, आत्मा च तो मल है नहीं तो संस्कार किदा करोगे फिर। इसलिए वो कह रहे ये भी जेड़ा कर्म है ये भी आत्मा नूं शुद्ध नहीं कर सकता, वो तो पहले शुद्ध है, किनूं शुद्ध करोगे। अन्य की अन्य देखो अन्य के मल की निवृत्ति तो मुक्षु को वांछित है नहीं, जहां दूसरे की मल की निवृत्ति मैंने मल मैंने पाप, मल मैंने पाप, दूसरे के मल की निवृत्ति मैंने पाप की निवृत्ति, तो जड़ा मुक्षु है मुक्षु मैंने मुक्त होने की जी इच्छा है, उन्हें दूसरे दे पाप दे निवृत्त करने की जरूरत नहीं, तो किदे करेगा फिर वो। आत्मा के मल की निवृत्ति कहनी होगी, आत्मा जेड़ा मल है पाप है उदी निवृत्ति कहनी होगी ना। तो फिर सो आत्मा नित शुद्ध है, आत्मा कैसा है, आत्मा तो नित शुद्ध है, तो कैदी निवृत्ति करोगे फिर, तुसी पाप कैदे दूर करोगे, वो तो पहले ही दूर होए पे है। आत्मा दे नाल किसी पाप का संबंध होवे तो फिर तो आप शुद्ध करिए, मल मल के धोइए, है ना, तो वह तो है नहीं, वह तो पहले शुद्ध है। ठीक है ना, ता के विषय मल है नहीं। देखो की कह रहा है, सो आत्मा नित शुद्ध है, ठीक है, ता के विषय मल है नहीं, जाते मल की निवृत्ति रूप संस्कार बने नहीं। और मल की निवृत्ति रूप संस्कार ता ही बनेगा, पहले को बस्ती वस्तु गंदी होएगी, फिर उन्हें धोवेंगे आप साफ करा तो शुद्ध हो जाएगी। और जड़े पहले शुद्ध है उन्हों की करोगे, वस्त्र बिल्कुल सफेद है तो उन्हों की धोओगे, गंदा होएगा ता ही धोवेंगे। तो कहते आत्मा का ऐसे ही हाल है, वो नित शुद्ध है, वो दी की निवृत्ति करोगे मल की। ठीक है, देखो अंतःकरण विषय पाप रूप जो मल है, अब फिर मल किसे है, आत्मा च तो है नहीं, तो फिर है कितने है। ਅੰਤਾਕਰਨ ਵਿਸ਼ੇ ਪਾਪ ਰੂਪ ਜੋ ਮਲ। ਦੇਖੋ ਮਲ ਕਿਹਨੂੰ ਕਹਿ ਰਿਹਾ, ਪਹਿਲਾਂ ਸ਼ੁਰੂ ਦੇ ਵਿੱਚ ਵਿਚਾਰ ਸਕਤ ਦੇ ਵਿੱਚ ਆਇਆ ਸੀ ਅੰਤਾਕਰਨ ਦੇ ਵਿੱਚ ਤਿੰਨ ਪ੍ਰਕਾਰ ਦੇ ਦੋਸ਼ ਹੈ, ਕਿਹੜੇ ਕਿਹੜੇ? ਮਲ, ਵਿਕਸ਼ੇਪ ਔਰ ਆਵਰਣ। ਮਲ, ਵਿਕਸ਼ੇਪ ਔਰ ਆਵਰਣ। ਮਲ ਮਣੇ ਪਾਪ, ਵਿਕਸ਼ੇਪ ਮਣੇ ਚੰਚਲਤਾ, ਮਨ ਦੀ ਭਟਕਣਾ, ਔਰ ਆਵਰਣ ਮਣੇ ਆਪਣੇ ਸਰੂਪ ਦਾ ਅਗਿਆਨ, ਮੈਂ ਕੌਣ ਹੂੰ ਇਹ ਵੀ ਨਹੀਂ ਪਤਾ। ਅਤੇ ਜਿਹੜਾ ਮਲ ਦੋਸ਼ ਹੈ ਉਹ ਕਿਸੇ ਨਿਵਰਤ ਹੋਏਗਾ, ਕਰਮ ਸੇ, ਸ਼ੁਭ ਕਰਮ ਕਰੇਂਗੇ ਅਤੇ ਜਿਹੜੇ ਪਾਪ ਕਰਮ ਘੱਟਦੇ ਰਹਿਣਗੇ। ਉਪਾਸਨਾ ਜਿਹੜੀ ਹੈ, ਜਿਹੜੀ ਮਨ ਦੀ ਚੰਚਲਤਾ ਉਹ ਕਦੋਂ ਦੂਰ ਹੋਏਗੀ? ਉਪਾਸਨਾ ਸੇ, ਹੈ ਨਾ, ਜਦੋਂ ਆਪਾਂ ਬਿਲਕੁਲ ਐਸੇ ਬੈਠਾਂਗੇ ਮਨ ਟਿਕਾ ਕੇ, ਫਿਰ ਹੌਲੀ ਹੌਲੀ ਟਿਕਣ ਲੱਗ ਜਾਏਗਾ ਅਤੇ ਉਹ ਜਿਹੜਾ ਚੰਚਲਤਾ ਦੂਰ ਹੋ ਜਾਏਗੀ। ਅਤੇ ਜਿਹੜਾ ਹੈ ਵਾ ਆਵਰਣ, ਉਹ ਗਿਆਨ ਦੂਰ ਹੋ ਜਾਏਗਾ, ਠੀਕ ਹੈ ਨਾ। ਅਤੇ ਫਿਰ ਦੋਸ਼ ਕਿਹਦੇ ਵਿੱਚ ਹੋਏ? ਅੰਤਾ ਆਤਮਾ 'ਚ ਤਾਂ ਨਹੀਂ ਨਾ, ਅਤੇ ਫਿਰ ਆਤਮਾ ਦਾ ਕੀ ਧੋਵੋਗੇ ਅਤੇ ਕੀ ਬਣਾਓਗੇ, ਕੀ ਸਵਾਰੋਗੇ ਉਹਦਾ? ਆਤਮਾ 'ਚ ਤਾਂ ਕੁਛ ਹੈ ਹੀ ਨਹੀਂ, ਸਭ ਕੁਛ ਅੰਤਾਕਰਨ ਵਿੱਚ ਆ। ਅੰਤਾਕਰਨ ਵਿਸ਼ੇ ਪਾਪ ਰੂਪ ਜੋ ਮਲ ਹੈ, ਤਾਂ ਕਿ ਨਿਵਿਰਤੀ ਜੋ ਕਰਮ ਸੇ ਉਪਯੋਗ ਕਹੇ ਤੋ ਜਹ ਵਾਰਤਾ ਸੱਤ ਹੈ। ਜੇ ਅੰਤਾਕਰਨ ਦੀ ਤੁਸੀਂ ਕਹੋ ਵੀ ਅੰਤਾਕਰਨ ਵਿੱਚ ਮਲ ਹੈ, ਉਹਦੇ ਵਿੱਚ ਆਪਾਂ ਪਾਪ ਜਿਹੜੇ ਨਿਵਿਰਤ ਹੈ ਉਹ ਕਰਨਾ ਚਾਹ ਰਹੇ ਹਾਂ, ਅੰਦਾ ਇਹ ਤਾਂ ਗੱਲ ਤੁਹਾਡੀ ਮੰਨ ਲੈਂਦੇ ਹਾਂ। ਆਤਮਾ 'ਚ ਨਹੀਂ ਮੰਨ ਸਕਦੇ, ਕਿਉਂ? ਉਹ ਤਾਂ ਨਿਤ ਮੁਕਤ ਹੈ, ਨਿਤ ਸ਼ੁੱਧ ਹੈ। ਅੰਤਾਕਰਨ ਵਿਸ਼ੇ ਮੰਨਦੇ, ਜੇ ਵਾਰਤਾ ਕਾਹੇ ਤੇ ਕਹੇ ਤੋ ਜਹ ਵਾਰਤਾ ਸੱਤ ਹੈ, ਇਹ ਗੱਲ ਤਾਂ ਤੁਹਾਡੀ ਸੱਚੀ ਮੰਨ ਲੈਂਦੇ ਅਸੀਂ, ਹੈ ਨਾ। ਪਰੰਤੂ ਸ਼ੁੱਧ ਅੰਤਾਕਰਨ ਵਾਲਾ ਜੋ ਮੁਕਸ਼ੂ ਹੈ, ਤਾਂ ਕਾ ਵਿਚਾਰ ਕਰੇ ਹੈ, ਆਂਦੇ ਇਹ ਜਿਹੜੀ ਤੁਸੀਂ ਕਹਿ ਰਹੇ ਨਾ ਅੰਤਾਕਰਨ ਵਿੱਚ ਪਾਪ ਹੈ, ਇਹ ਉਹਦੀ ਗੱਲ ਨਹੀਂ ਚੱਲ ਰਹੀ, ਇਹ ਸ਼ੁੱਧ ਅੰਤਾਕਰਨ ਵਾਲੇ ਪੁਰਸ਼ ਦੀ ਗੱਲ ਕਰ ਰਹੇ ਹਾਂ ਆਪਾਂ। ਆਂਦੇ ਇਹ ਜਿਹੜੀ ਤੁਸੀਂ ਪਾਪ ਕਹੋ ਵੀ ਅੰਤਾਕਰਨ 'ਚ ਪਾਪ ਹੈ, ਉਹਦੇ 'ਚ ਮਲ ਹੈ, ਉਹ ਜਿਹੜੇ ਮਲ ਵਾਲਾ ਜਿਹੜਾ ਪੁਰਸ਼ ਹੈ ਉਹਦੀ ਗੱਲ ਨਹੀਂ ਕਰ ਰਹੇ, ਇਹ ਸ਼ੁੱਧ ਅੰਤਾਕਰਨ ਵਾਲੇ ਦੀ ਗੱਲ ਚੱਲ, ਪ੍ਰਸੰਗ ਚੱਲ ਰਿਹਾ ਹੈ। ਅਤੇ ਜਿਹਦਾ ਅੰਤਾਕਰਨ ਵੀ ਸ਼ੁੱਧ ਹੈ, ਉਹ ਕਿਹਨੂੰ ਕੀ ਕਰਮ ਕਰਕੇ ਕਰੇਗਾ? ਉਹਨੇ ਜੋ ਕਰਨਾ ਸੀ ਪਹਿਲਾਂ ਕਰ ਲਿਆ, ਉਹ ਆਤਮਾ 'ਚ ਮਲ ਹੈ ਹੀ ਨਹੀਂ, ਅੰਤਾਕਰਨ 'ਚ ਵੀ ਨਹੀਂ ਰਹੀ, ਅਤੇ ਫਿਰ ਕੀ ਕਰਮ ਕਰੇਗਾ ਉਹ? ਫਿਰ ਤੂੰ ਕੰਮ ਨਹੀਂ, ਉਹਦਾ ਉਪਯੋਗ ਨਹੀਂ, ਫਿਰ ਉਹਨੂੰ ਗਿਆਨ ਦੀ ਜ਼ਰੂਰਤ ਹੈ, ਠੀਕ ਹੈ ਨਾ। ਪਰੰਤੂ ਸ਼ੁੱਧ ਅੰਤਾਕਰਨ ਵਾਲਾ ਜੋ ਮੁਕਸ਼ੂ ਹੈ, ਤਾਂ ਕਾ ਵਿਚਾਰ ਕਰੇ ਹੈ, ਤਾਂ ਕਿ ਅੰਤਾਕਰਨ ਵਿਸ਼ੇ, ਤਾਂ ਕਿ ਅੰਤਾਕਰਨ ਮੇਂ ਵੀ ਪਾਪ ਹੈ ਨਹੀਂ, ਜਾਂ ਤੇ ਪਾਪ ਰੂਪ ਮਲ ਕੀ ਨਿਵਿਰਤੀ ਰੂਪ ਸੰਸਕਾਰ ਵੀ ਮੁਕਸ਼ੂ ਕੁ ਕਰਮ ਸੇ ਉਪਯੋਗ ਬਣੇ ਨਹੀਂ। ਅਗਿਆਨ ਕੁ ਜੋ ਮਲ ਕਹੇ, ਅਗਿਆਨ ਕੋ ਜੋ ਮਲ ਕਹੇ ਤੋ ਅਗਿਆਨ ਆਤਮਾ ਮੇਂ ਹੈ ਵੀ, ਜੋ ਅਗਿਆਨ ਕੋ ਮਲ ਕਹੇ, ਪਾਪ ਨੂੰ ਨਾ ਕਹੇ, ਪਹਿਲਾਂ ਪਾਪ ਨੂੰ ਕਹਿ ਦਿੱਤਾ ਉਹਨੇ, ਕਹਿੰਦਾ ਚਲੋ ਫਿਰ ਤੁਸੀਂ ਪਾਪ ਨੂੰ ਨਾ ਕਹੇ, ਅਗਿਆਨ ਨੂੰ ਮਲ ਕਵੇ ਤੋ, ਹੈ ਨਾ। ਅਗਿਆਨ ਕੁ ਜੋ ਮਲ ਕਹੇ ਤੋ ਅਗਿਆਨ ਆਤਮਾ ਮੇਂ ਹੈ ਵੀ ਪਰੰਤੂ ਤਾਂ ਕਿ ਨਿਵਿਰਤੀ ਕਰਮ ਸੇ ਹੋਵੇ ਨਹੀਂ। ਜੇ ਉਹਨੂੰ ਤੁਸੀਂ ਆਤਮਾ ਮੇਂ ਮੰਨ ਵੀ ਲਵੋ ਤਾਂ ਫਿਰ ਵੀ ਉਹ ਕਰਮ ਸੇ ਨਿਵਿਰਤ ਹੋਣ ਵਾਲਾ ਨਹੀਂ ਹੈ। ਪਹਿਲੀ ਗੱਲ ਤਾਂ ਆਤਮਾ ਮੇਂ ਪਾਪ ਹੈ ਹੀ ਨਹੀਂ, ਮਲ ਹੈ ਹੀ ਨਹੀਂ। ਚਲੋ ਤੁਸੀਂ ਮੰਨ ਵੀ ਲਓ ਵੀ ਆਤਮਾ ਮੇਂ ਅਗਿਆਨ ਹੈ, ਅਗਿਆਨ ਮੈਨੇ ਮਲ, ਚੱਲ ਅਗਿਆਨ ਨੂੰ ਮਲ ਕਹਿ ਲਓ, ਕਹਿੰਦੇ ਮਲ ਜਿਹੜੇ ਪਾਪ ਆ ਉਹ ਤਾਂ ਪਹਿਲਾਂ ਧੋ ਲਏ ਉਹਨੇ ਆਪਣੇ ਅੰਤਾਕਰਨ 'ਚ। ਅਤੇ ਜੇ ਤੁਸੀਂ ਅਗਿਆਨ ਨੂੰ ਮਲ ਮੰਨ ਕੇ ਮਲ ਮੈਨੇ ਪਾਪ, ਅਗਿਆਨ ਨੂੰ ਪਾਪ ਮੰਨ ਕੇ, ਜੋ ਮਲ ਮੰਨ ਕੇ ਅਗਿਆਨ ਨੂੰ ਚੱਲੋਗੇ ਤਾਂ ਫਿਰ ਵੀ ਆਤਮਾ ਦੇ ਵਿੱਚ ਤੋਂ ਅਗਿਆਨ, ਮੰਨ ਲਓ ਆਤਮਾ ਵਿੱਚ ਵੀ ਅਗਿਆਨ ਹੈ, ਤੁਸੀਂ ਕਹੋ ਆਤਮਾ ਨੂੰ ਅਗਿਆਨ ਹੈ, ਤਾਂ ਫਿਰ ਵੀ ਉਹ ਕਰਮ ਸੇ ਦੂਰ ਹੋਣ ਵਾਲਾ ਨਹੀਂ ਹੈ, ਉਹ ਵੀ ਗਿਆਨ ਸੇ ਹੋਗਾ। ਕਿਉਂ? ਅਗਿਆਨ ਕੈਸੇ ਨਸ਼ਟ ਹੋਗਾ? ਗਿਆਨ ਸੇ ਅੰਧੇਰਾ ਕੈਸੇ ਜਾਏਗਾ ਪ੍ਰਕਾਸ਼ ਸੇ? ਅਤੇ ਕੀ ਕਰਮ ਕਰੋਗੇ ਫਿਰ? ਇਹੀ ਕਹਿ ਰਹੇ ਹੋ, ਅਗਿਆਨ ਕੁ ਜੋ ਮਲ ਕਹੇ ਤੋ ਅਗਿਆਨ ਆਤਮਾ ਮੇਂ ਹੈ ਵੀ ਪਰੰਤੂ ਤਾਂ ਕਿ ਨਿਵਿਰਤੀ ਕਰਮ ਸੇ ਹੋਵੇ ਨਹੀਂ। ਕਾਹੇ ਤੇ? ਅਗਿਆਨ ਕਾ ਵਿਰੋਧੀ ਗਿਆਨ ਹੈ, ਇਸ ਲਈ ਅਗਿਆਨ ਕਾ ਵਿਰੋਧੀ ਗਿਆਨ ਹੈ, ਕਰਮ ਨਹੀਂ। ਕਰਮ ਨਹੀਂ ਹੈ ਅਗਿਆਨ ਕਾ ਵਿਰੋਧੀ, ਗਿਆਨ ਹੈ। ਅੰਧਕਾਰ ਕਾ ਵਿਰੋਧੀ ਪ੍ਰਕਾਸ਼ ਹੈ, ਠੀਕ ਹੈ ਨਾ। ਕਰਮ ਨੇ ਜਾਂ ਤੇ ਮੁਕਸ਼ੂ ਕੁ ਮਲ ਕੀ ਨਿਵਿਰਤੀ ਰੂਪ ਸੰਸਕਾਰ ਕਰਮ ਸੇ ਉਪਯੋਗ ਬਣੇ ਨਹੀਂ। ਜੈਸੇ ਬਸਤਰ ਕਾ ਕੁਸੁੰਭ ਸੇ ਮੰਜਨ ਰੂਪ ਕਰਮ ਕਾ ਰਕਤ ਗੁਣ ਕੀ ਉਤਪੱਤੀ ਰੂਪ ਸੰਸਕਾਰ ਉਪਯੋਗ ਹੋਵੇ ਹੈ। ਦੇਖੋ, ਜੈਸੇ ਬਸਤਰ ਕਾ ਕੁਸੁੰਭ ਮਿਲੇ ਰੰਗ, ਲਾਲ ਰੰਗ, रंग लाल रंग कुसुम से मंजन मैंने मलण दा धोण दा कर्म का रक्त मैंने लाल लाल गुण की उत्पत्ति संस्कार उपयोग होवे है तैसे गुण की उत्पत्ति रूप संस्कार मुमुक्षु कर्म से उपयोग बने नहीं काहे दे अन्य विषयता गुण की उत्पत्ति कहना बने नहीं आत्मा में कहोगे आत्मा विषय ही कहना होवेगा जो गुण की उत्पत्ति करनी चाह रहे के दे विच करनी चाह रहे हो आत्मा दे विच आत्मा च कह नहीं सकते तुसी ठीक है ना सो आत्मा निर्गुण है उहदे विच की गुण डाल दोगे वो तो निर्गुण है निर्गुण आप सरगुण पियो ही ठीक है ना आत्मा निर्गुण है ताके विषय गुण की उत्पत्ति बने नहीं जाते मुमुक्षु को गुण की उत्पत्ति रूप संस्कार भी कर्म का उपयोग बने नहीं ये कादा निषेध कर रहे एक कर्म और उपासना का कर रहे निषेध जेदा अंतःकरण शुद्ध है वो ना कर्म करे ना उपासना करे की करे वो ज्ञान की प्राप्ति में लगे ज्ञान की प्राप्ति कैसे होएगी सरवण मनन निधिध्यासन ये तीन काम करे चौथा काम नहीं वो वास्ते कोई ठीक है ना जा देखो जहां प्रकरण में उपयोग नाम फल का है उपयोग मैंने फल की कह रहे देखो कह क्या है ना इन्हें पहले गुण की उत्पत्ति संस्कार रूप कर्म का उपयोग बने नहीं उपयोग मैंने फल ठीक है जहां प्रकरण में उपयोग नाम फल का है कर्म का पांच ही प्रकार का फल होवे है कर्म का पांच प्रकार का फल होगा छे का हो ही नहीं सकता ठीक है कर्म का पांच ही प्रकार का फल होवे है और नहीं सो पांच प्रकार का फल कर्म का मुमुक्षु को बने नहीं जाते मुमुक्षु को कर्म को त्याग के ज्ञान के साधन श्रवण विषय भी ही मुमुक्षु प्रवृत्त होवे उपासना भी मानसिक कर्म है उपासना की है मानसिक कर्म ही अभी मानसिक कर्म कर रहे हो कर्म तीन प्रकार का है ना काया वाच मानस या काया से मैंने शरीर से कर लिया या वाणी से कर लिया या मन से कर लिया ठीक है उपासना भी मानस कर्म ही है जानते ताके खंडन में पृथक युक्ति नहीं कही मतलब वो भी तो कर्म ही है वो वास्ते अलग युक्ति की कहनी है जैसे कर्म का खंडन करता है ऐसे उपासना का भी साथ में समझ लेना ठीक है ना इस रीति से केवल कर्म अथवा उपासना मोक्ष का हेतु नहीं किंतु केवल ज्ञान है केवल ज्ञान ना कर्म ना उपासना कर्म और उपासना ज्ञान के और मोक्ष के हेतु हैं अब शंकावादी कर रहा शंका वो कह रहा तुसी कह रहे कर्म और उपासना ज्ञान के हेतु नहीं मैं कह रहा वो है उन्हां नाल भी ज्ञान हो जाएगा किहदे नाल कर्म उपासना नाल ये शंकावादी शंका कर रहा है इन्हू सच नहीं समझ रहा ठीक है ना पूर्व पक्षी कह रहा कोई ही कर्म उपासना सहित ज्ञान को मोक्ष का हेतु अंगीकार करे है और ताके विषय जह दृष्टांत भी कहे बंदा कोई ऐसा भी है पुरुष वो कह रहा है भी कर्म और उपासना से ज्ञान हो जाएगा है कर्म उपासना से मुक्ति हो जाएगी वो केड़े केड़े दृष्टांत दे रहे दृष्टांत भी सुन लो जैसे आकाश में पक्षी का एक पक्ष में गमन होवे नहीं किंतु दो पक्ष में गमन होवे है तैसे मोक्ष लोक को भी एक ज्ञान रूप पक्ष से गमन होवे नहीं किंतु एक पक्ष तो उपासना सहित कर्म है और द्वितीय पक्ष ज्ञान है उपासना भी मानस कर्म ही है जाते एक ही पक्ष है पक्ष माने खंभ खंभ वो कह रहा है जैसे पक्षी दो पंख दे नाल आकाश दे विच उड़दा दो खंभा दे नाल तो वो जिते मर्जी और आराम से उठ के बैठ जाता ऐसे ये भी जेड़ा मुक्षु है इन्हू भी दो पक्ष होने चाहिए है एक कर्म का पक्ष एक ज्ञान का पक्ष तो कहता उपासना क्यों नहीं कही कहता उपासना भी मानसिक कर्म है इस वास्ते उन्होंने अलग नहीं किया जरूर चाहिए है हाँ दो पंख होन तो ता उड़ूगा जा पक्षी हाँ ये पूर्व पक्षी दूसरा दृष्टांत सुन लो जैसे सेतु के दर्शन ही है ना जैसे सेतु के दर्शन देखो मैं तो पहले समझा दूं सेतु के दर्शन मैंने रामेश्वर ਜਿੱਥੇ ਭਗਵਾਨ ਸ਼੍ਰੀ ਰਾਮ ਨੇ ਲੰਕਾ ਨੂੰ ਚੜ੍ਹਾਈ ਕਰਨ ਤੋਂ ਪਹਿਲਾਂ ਸਮੁੰਦਰ ਦੇ ਕਿਨਾਰੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੈ ਨਾ, ਪੂਜਾ ਕੀਤੀ ਹੈ, ਹਾਂ ਸ਼ਿਵਲਿੰਗ ਬਣਾ ਕਰਕੇ ਉਹਦੀ ਪੂਜਾ ਕੀਤੀ ਹੈ, ਉਸ ਨੂੰ ਕਹਿੰਦੇ ਆ ਰਾਮੇਸ਼ਵਰ ਸੇਤੂ ਬੰਧ, ਉਹਦੀ ਗੱਲ ਕਰ ਰਹੇ। ਹਾਂਜੀ 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 ਉਹਦੀ ਗੱਲ ਕਰ ਰਹੇ। ਦੇਖੋ ਕਹਿ ਰਿਹਾ ਜੈਸੇ ਸੇਤੂ ਕੇ ਦਰਸ਼ਨ ਸੇ ਪਾਪ ਕਾ ਨਾਸ਼ ਹੋਵੇ ਹੈ, ਜੈਸੇ ਰਾਮੇਸ਼ਵਰ ਜਿਹੜਾ ਹੈ ਉਹਦੇ ਦਰਸ਼ਨ 'ਤੇ ਕੀ ਹੋਗਾ ਪਾਪ ਕਾ ਨਾਸ਼, ਸੋ ਸੇਤੂ ਕਾ ਦਰਸ਼ਨ ਵੀ ਪ੍ਰਤਿਅਕਸ਼ ਰੂਪ ਗਿਆਨ ਹੈ ਔਰ ਸ਼ਰਧਾ ਭਗਤੀ ਸਹਿਤ ਗਮਨ ਆਦਿ ਨਿਯਮ ਕੀ ਅਪੇਕਸ਼ਾ ਕਰੇ ਹੈ। ਜੈਸੇ ਸ਼ਰਧਾ ਭਗਤੀ ਹੋਏ ਔਰ ਗਮਨ ਮਣੇ ਪੈਦਲ ਚੱਲ ਕੇ ਜਾਵੇ, ਜੈਸੇ ਜੈਸੇ ਨਿਯਮ ਹੈ ਉਹਦਾ ਨਿਯਮ ਐਸਾ ਹੈ, ਆਪਣਾ ਪਹਿਲਾਂ ਰਾਮੇਸ਼ਵਰ ਜਾਵੇ ਪੈਦਲ, ਪੈਦਲ ਨਹੀਂ ਐਸੇ ਗੱਡੀ 'ਤੇ ਚੱਲ ਜਾਏ, ਜਾ ਕੇ ਉੱਥੇ ਸੰਕਲਪ ਕਰਕੇ ਆਵੇ ਭਗਵਾਨ ਮੈਂ ਗਊਮੁਖ ਸੇ ਜਲ ਲੈ ਕਰਕੇ ਤੇਰੇ ਚੜਾਊਂਗਾ, ਮੇਰੇ ਪਾਪ ਇਹ ਜਿਹੜਾ ਪਾਪ ਇਹ ਨਿਵਿਰਤ ਹੋ ਜਾਵੇ। ਵਾਂਸ ਪੈਦਲ ਆਵੇ, ਪੈਦਲ ਆਵੇ ਗੋਮੁਖ ਸੇ ਜਲ ਲੈ ਕੇ ਫਿਰ ਪੈਦਲ ਜਾਵੇ ਉੱਥੇ ਜਾ ਕੇ ਚੜਾਵੇ, ਔਰ ਰਾਤ ਨੂੰ ਜਲ ਨੂੰ ਥੱਲੇ ਨਹੀਂ ਰੱਖਣਾ, ਜਿੱਥੇ ਕਿਤੇ ਐਸੀ ਦੀਵਾਰ ਹੈ ਜਾਂ ਕਿੱਲੀ ਹੈ ਔਰ ਫਿਰ ਰੋਜ਼ ਦੋਨੋਂ ਟਾਈਮ ਜਲ ਦੀ ਪੂਜਾ ਹੋਵੇ ਸੁਬਹਾ ਸ਼ਾਮ, ਐਸਾ ਕਰਦਾ ਕਰਦਾ ਭੁੱਖਾ ਪਿਆਸਾ ਜੈਸੇ ਕਿਤੋਂ ਮਿਲ ਗਈ ਖਾ ਲਈ, ਨਹੀਂ ਤਾਂ ਨਾ ਸਹੀ ਮੰਗਦਾ ਤੰਗਦਾ ਖਾਂਦਾ ਪੀਂਦਾ ਨੰਗੇ ਪੈਰੀਂ ਜਾਵੇ ਉੱਥੇ ਜਾ ਕੇ ਜਲ ਚੜਾਵੇ ਅਤੇ ਫਿਰ ਉਹਦਾ ਪਾਪ ਨਿਵਿਰਤ ਹੋ ਜਾਏਗਾ ਜਿਹੜਾ ਉਹਨੇ ਸੰਕਲਪ ਕੀਤਾ ਹੋਵੇਗਾ, ਇਹੀ ਉਹ ਕਹਿ ਰਿਹਾ। ਠੀਕ ਹੈ ਨਾ, ਸੋ ਸ਼ਰਧਾ ਆਦਿਕ ਰਹਿਤ ਪੁਰਸ਼ ਹੋਵੇ ਤਾਂ ਕੁ ਸੇਤੂ ਦਰਸ਼ਨ ਸੇ ਫਲ ਹੋਵੇ ਨਹੀਂ। ਉਹ ਕਹਿ ਰਿਹਾ ਐਸੇ ਜੇ ਫਲ ਮਿਲਣ ਲੱਗ ਜਾਏ ਤਾਂ ਜਿਹੜੇ ਮਛਲੀਆਂ ਫੜਦੇ ਉਹ ਤਾਂ ਰੋਜ਼ ਉੱਥੇ ਦਰਸ਼ਨ ਕਰਦੇ ਰਹਿੰਦੇ ਆ, ਸਮੁੰਦਰ ਦੇ ਕਿਨਾਰੇ ਜਿਹੜੇ ਮਛਲੀਆਂ ਪਕੜਦੇ ਆ ਉਹ ਤਾਂ ਰੋਜ਼ ਦਰਸ਼ਨ ਕਰਦੇ ਰਹਿੰਦੇ ਆ, ਉਹਨਾਂ ਦੇ ਸਾਰੇ ਪਾਪ ਫਿਰ ਨਿਵਰਤ ਹੋ ਜਾਣੇ ਚਾਹੀਦੇ ਆ। ਕਹਿੰਦਾ ਨਹੀਂ ਨਹੀਂ ਨਿਯਮ ਹੋਣਾ ਚਾਹੀਏ, ਐਸੇ ਨਹੀਂ ਹੈ, ਕੋਈ ਨਿਯਮ ਹੋਵੇ ਜਿਹੜੇ ਜਿਹੜੇ ਨਿਯਮ ਦੱਸੇ ਆ ਐਸੇ ਐਸੇ ਕਰੋਗੇ ਤਾਂ ਐਸੇ ਫਲ ਮਿਲੇਗਾ, ਉਹ ਨਿਯਮ ਸਾਰੇ ਜ਼ਰੂਰਤ ਹੈ। ਰੋਟੀ ਬਣਾਓ ਨਾ ਸਾਰੇ ਨਿਯਮ ਕਰਨੇ ਪੈਣਗੇ, ਇਹ ਥੋੜ੍ਹੀ ਆ ਵੀ ਆਟਾ ਬਾਅਦ 'ਚ ਗੁੰਨ ਲਾਂਗੇ ਪਹਿਲਾਂ ਰੋਟੀ ਬਣਾ ਲਓ, ਉਹ ਨਿਯਮ ਸੇ ਸਾਰੇ ਹੀ ਕੰਮ ਕਰਨੇ ਪੈਣਗੇ। ਜੈਸੇ ਸੇਤੂ ਕਾ ਪ੍ਰਤਿਅਕਸ਼ ਗਿਆਨ ਸ਼ਰਧਾ ਨਿਯਮ ਆਦਿ ਕੀ ਅਪੇਕਸ਼ ਫਲ ਕੀ ਉਤਪੱਤੀ ਮੇਂ ਅਪੇਕਸ਼ਾ ਕਰੇ ਹੈ, ਤੈਸੇ ਬ੍ਰਹਮ ਗਿਆਨ ਵੀ ਮੋਕਸ਼ ਰੂਪ ਫਲ ਕੀ ਉਤਪੱਤੀ ਮੇਂ ਕਰਮ ਉਪਾਸਨਾ ਕੀ ਅਪੇਕਸ਼ਾ ਕਰੇ ਹੈ, ਔਰ ਕੇਵਲ ਗਿਆਨ ਸੇ ਜੋ ਮੋਕਸ਼ ਅੰਗੀਕਾਰ ਕਰੇ ਹੈ ਸੋ ਵੀ ਗਿਆਨ ਕਾ ਹੇਤੂ ਤੋਂ ਕਰਮ ਉਪਾਸਨਾ ਮਾਨੇ ਹੈ, ਸ਼ੁੱਧ ਔਰ ਨਿਸ਼ਚਲ ਅੰਤਾਕਰਨ ਮੇਂ ਗਿਆਨ ਹੋਵੇ ਹੈ, ਸੋ ਅੰਤਾਕਰਨ ਸ਼ੁਭ ਕਰਮ ਸੇ ਸ਼ੁੱਧ ਹੋਵੇ ਹੈ ਔਰ ਉਪਾਸਨਾ ਸੇ ਨਿਸ਼ਚਲ ਹੋਵੇ ਹੈ। ਦੇਖੋ ਕੀ ਕਹਿ ਰਿਹਾ, ਅੰਤਾਕਰਨ ਕੈਸੇ ਸ਼ੁੱਧ ਹੋਗਾ, ਸ਼ੁਭ ਕਰਮ ਸੇ, ਨਿਸ਼ਕਾਮ ਸ਼ੁਭ ਕਰਮ, ਔਰ ਮਨ ਦੀ ਭਟਕਣਾ ਕੈਸੇ ਖਤਮ ਹੋ ਗਈ, ਉਪਾਸਨਾ ਸੇ, ਮਨ ਨੂੰ ਰੋਕਾਂਗੇ ਤਾਂ ਹੀ ਤਾਂ ਰੁਕੇਗਾ, ਅੱਜ ਨਹੀਂ ਰੁਕਿਆ ਕੱਲ੍ਹ ਨਹੀਂ ਕਦੀ ਤਾਂ ਰੁਕੇਗਾ, ਜੋ ਉਹਦੇ ਨਾਲ ਆਪਾਂ ਜੇਦੀ ਛੱਡ ਦਿੱਤੀ ਹੱਠ ਹੀ ਨਾ ਕੀਤਾ ਸੋ ਫਿਰ ਥੋੜ੍ਹੀ ਰੁਕੇਗਾ, ਘੁੰਮ ਰਿਹਾ ਤੁਸੀਂ ਬੈਠੇ ਹੋ ਘੁੰਮ ਰਿਹਾ ਆਪਣੇ ਬਾਜ਼ਾਰ ਵਿੱਚ, ਆਪਾਂ ਰੋਕਣ ਦਾ ਯਤਨ ਹੀ ਨਹੀਂ ਕੀਤਾ। ਇਸ ਰੀਤੀ ਸੇ ਅੰਤਾਕਰਨ ਕੀ ਸ਼ੁੱਧੀ ਔਰ ਨਿਸ਼ਚਲਤਾ ਦੁਆਰਾ ਕਰਮ ਉਪਾਸਨਾ ਗਿਆਨ ਕੇ ਹੇਤੂ ਅੰਗੀਕਾਰ ਕੀਏ ਹੈ, ਜੈਸੇ ਗਿਆਨ ਕੇ ਹੇਤੂ ਕਰਮ ਉਪਾਸਨਾ ਅੰਗੀਕਾਰ ਕੀਏ ਤੈਸੇ ਗਿਆਨ ਕੇ ਫਲ ਮੋਕਸ਼ ਕੇ ਹੇਤੂ ਵੀ ਅੰਗੀਕਾਰ ਕਰਨੇ ਯੋਗ ਹੈ। ਉਹਦਾ ਗਿਆਨ ਕੇ ਹੇਤੂ ਤਾਂ ਤੁਸੀਂ ਮੰਨ ਲਏ, ਅੰਤਾਕਰਨ ਸ਼ੁੱਧ ਹੋਗਾ ਉਹਦੇ ਨਾਲ ਕਰਮ ਦੇ ਨਾਲ ਪਾਪ ਰੂਪ ਦੂਰ ਹੋ ਜਾਣਗੇ ਪਾਪ ਰੂਪ ਮਲ, ਔਰ ਉਪਾਸਨਾ ਦੇ ਨਾਲ ਚੰਚਲਤਾ ਦੂਰ ਹੋ ਜਾਏਗੀ। ਕਹਿੰਦੇ ਉਹ ਤਾਂ ਉਪਾਸਨਾ ਮਤਲਬ ਜੈਸੇ ਜੱਟ ਖੇਤੀ ਵਾਧ ਕੇ ਤਿਆਰ ਨਹੀਂ ਕਰ ਲੈਂਦਾ, ਬਸ ਇਹ ਕੀਤਾ ਉਹਨੇ, ਜੇ ਬੀਜ ਨਾ ਪਾਏਗਾ ਫਿਰ ਕੀ ਕਰੇਗਾ, ਆ ਫਿਰ ਘਾਹ ਚੜ੍ਹ ਜਾਏਗਾ ਉਹ 'ਚ, ਘਾਸ ਫਿਰ ਹੋ ਜਾਏਗਾ। ਇਹ ਤਾਂ ਖੇਤੀ ਤਿਆਰ ਕਰਨ ਵਾਲੀ ਗੱਲ ਹੈ, ਆਪਾਂ ਪੂਜਾ ਕਰ ਰਹੇ ਹਾਂ, ਪਾਠ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, ਅਤੇ ਕੀ ਕਰ ਰਹੇ ਹਾਂ, ਆਪਾਂ ਖੇਤੀ ਵਾਹ ਰਹੇ ਹਾਂ, ਤਿਆਰ ਕਰ ਰਹੇ ਹਾਂ, ਸੁਹਾਗਾ ਸੁਹੂਗਾ ਮਾਰ ਕੇ ਉਹਦੇ 'ਚ ਡਲੇ ਡੁਲੇ ਸਭ ਤੋੜ ਰਹੇ ਹਾਂ, ਅਤੇ ਜੇ ਬੀਜੀ ਨਾ ਤਾਂ ਫਿਰ ਕੀ ਫਾਇਦਾ ਹੋਇਆ ਉਹਦਾ, ਉਹ ਕੁਛ ਦਿਨ ਪਾ ਕੇ ਫਿਰ ਉਹੀ ਹਾਲ ਹੋ ਜਾਏਗਾ। ਅਤੇ ਬੀਜਣਾ ਕੀ ਹੈ, ਗਿਆਨ ਰੂਪੀ ਬੀਜ, ਤਾਂ ਹੀ ਤਾਂ ਉਹ ਬਣੇਗਾ ਨਾ, ਅਤੇ ਅੰਤਾਕਰਨ ਰੂਪੀ ਭੂਮੀ ਜਿਹੜੀ ਉਹਦੇ ਵਿੱਚ ਗਿਆਨ ਰੂਪ ਬੀਜ ਜਿਹੜਾ ਹੈ ਉਹ ਕਦੋਂ ਉੱਗ ਪ੍ਰਫੁੱਲਿਤ ਹੋਗਾ, ਜਦੋਂ ਆਪਾਂ ਸਰਵਣ ਕਰਾਂਗੇ, ਮੰਨਣ ਕਰਾਂਗੇ, ਨਿਰਧਿਆਸਨ ਕਰਾਂਗੇ, ਇਹ ਤਿੰਨ ਚੀਜ਼ ਦੀ ਜ਼ਰੂਰਤ ਹੈ। ਠੀਕ ਹੈ, जैसे जल का सेचन वृक्ष की उत्पत्ति का हेतु है और वृक्ष के फल की उत्पत्ति का भी हेतु है। अंदर जैसे तुसी पानी दिंदे जे पौधे लाए तुसी पेड़ लगाए आ उनू पानी दिंदे जे तो पानी की करदा वृक्ष नू उत्पन्न भी करेगा बढ़ाएगा भी और फल तक वो साथ देगा। फलदार वृक्ष होगा तो पानी ना दवांगे तो फल नहीं लगेगा उतना, लगेगा तो झड़ जाएगा, तो उन्हें पानी दवांगे तो टिका रहेगा ज्यादा लगेगा। यही कह रहे हो जैसे जल का सेचन, जल का सेचन मैंने जल देना वृक्ष की उत्पत्ति का हेतु है और वृक्ष की फल की उत्पत्ति का हेतु है। जो बन के वृक्ष फिर दे, ये देखो अपने से बोल रहा हो वृक्ष नु पानी दोगे वो उगेगा भी बढ़ेगा भी और फल भी लगेगा। तो वो कह रहे जो शंका कर ले जेडे बन जंगलों से वृक्ष है उन्होंने केड़ा पानी दिंदा उन्होंने नहीं फल लगते। अपने से बोल रहा देखो कि कोई ये ना कह दे जो बन के वृक्ष के जल सेचन बिना फल होवे हैं सो भी वृक्ष के मूल में नीचे जल का संबंध है। अंदा कोई ऐसी शंका कर ले तुसी कह रहे जे जेड़े वृक्ष है उन्होंने पानी दोगे तो फिर वो फल देंगे। अंदा जंगल के जेड़े वृक्ष है वो तो बगैर पानी तो फल दे देंगे। अंदा वो पानी का संबंध उन्होंने जड़ दे नाल है ता दे रहे हैं बारो भावे दो ज ना दो उन्होंने जड़ जो वृक्ष जड़ पानी के नाल संबंध होएगी वो पानी आपे खिंच लेगी पहले ही दसता कोई शंका ना कर दिया जी वर्ग जाते फल होवे है और जल के संबंध बिना वृक्ष सूख जावे है फल होवे नहीं। तैसे कर्म उपासना ज्ञान की उत्पत्ति के हेतु है और ज्ञान का फल जो मोक्ष ताके भी हेतु है। इस रीति से कर्म उपासना ज्ञान तीनों मुमुक्षु के मोक्ष के हेतु हैं। जाते ज्ञानवान भी कर्म करे हाँ एक कर्मवादी है ना हाँ हाँ पर उस नहीं सहायक तो है पर अंतःकरण की शुद्धि दे सहायक है ना ज्ञान दे नहीं ना ये ज्ञान दे मन रहा इतना फर्क है। ये मुक्ति दे साधन मन रहा है तो मुक्ति दे साधन नहीं है वो कर्म उपासना वो अंतःकरण शुद्धि के साधन है। कर कैसे होएगी कर्म करो ना तुसी ते कर्म करने तो पहला की सोचोगे मैं उजागर सिंह हूँ मैं ये कर्म करन लगा ता ही होगा ना। तो फिर शरीर ते शरीर की बुद्धि तो पहला ही आ गई मैं ब्रह्म हूँ इन भुल के ही करोगे ना मैं उजागर सिंह हूँ। भाई कोई भी कर्म करेगा तो पहला अपने आप नू की देगा मैं हूँ अमुक मेरा ना ये नाम है तो जो ना जो तुम संकल्प करोगे संकल्प करने तो पहला तुहाडा नाम लेगा गोत्र का उच्चारण करेगा सारा कुछ करके तो फिर संकल्प करेगा फिर ही दान करोगे तो पहला ही हो गया। ये जदि बुद्धि है ये मैं ब्रह्म हूँ ये बुद्धि भुल के आएगी ना तो फिर ये मुक्ति का साधन कैसे हो गया ये तो भुलाने वाला हो गया सगो। हाँ जी ਉਹੀ ਤਾਂ ਕਹਿ ਰਹੇ ਆ ਉਹ ਜਿਹੜੇ ਕਰਮ ਹੈ ਕਰਮ ਜਿਹੜੇ ਤੁਸੀਂ ਕਰਦੇ ਜੇ ਉਹ ਅੰਤਾਕਰਨ ਸ਼ੁੱਧੀ ਦੇ ਸਾਧਨ ਆ ਗਿਆਨ ਦੇ ਸਾਧਨ ਨਹੀਂ ਹੈ। ਹਾਂ ਗਿਆਨ ਦਾ ਸਾਧਨ ਸਰਵਣ ਮਨਨ ਹੈ ਉਹ ਕਹਿ ਰਿਹਾ ਜਿਹਦਾ ਅੰਤਾਕਰਨ ਸ਼ੁੱਧ ਹੈ ਬਿਲਕੁਲ ਉਹਨੂੰ ਵੀ ਸਰਵਣ ਕਰਨਾ ਪਏਗਾ। ਹਾਂ ਹਾਂ ਅੰਤਾਕਰਨ ਸ਼ੁੱਧ ਤਾਂ ਕਰਨਾ ਹੀ ਪਊਗਾ ਤੇ ਉਹ ਕਹਿ ਰਿਹਾ ਵੀ ਜੇ ਕਰਮ ਨਾ ਨਹੀਂ ਹੋ ਤੁਸੀਂ ਕਰਮ ਨਹੀਂ ਕਰ ਸਕਦੇ ਤੁਸੀਂ ਇਹ ਨਾ ਸੋਚੋ ਵੀ ਆਪਾਂ ਜਾ ਕੇ ਕਿਤੇ ਜਾ ਕੇ ਝਾੜੂ ਲਾਵਾਂਗੇ ਜਾਂ ਮੰਦਰ ਮਸਜਿਦ ਵਿੱਚ ਜਾਂ ਗੁਰਦੁਆਰਾ ਸਾਹਿਬ ਝਾੜੂ ਲਾਵਾਂਗੇ ਤੇ ਉਹ ਕਰਮ ਹੈ ਨਹੀਂ ਇਹਦੇ ਨਾਲ ਵੀ ਸ਼ੁੱਧ ਹੋ ਜਾਏਗਾ ਜਿਹੜਾ ਤੁਸੀਂ ਕਰ ਰਹੇ ਜੇ ਹੁਣ ਬਸ ਕਰਨਾ ਤਾਂ ਅੰਤਾਕਰਨ ਸ਼ੁੱਧ ਹੈ ਇਹਦੇ ਨਾਲ ਵੀ ਹੋ ਜਾਏਗਾ। ਹਾਂ ਮਨ ਤੁਸੀਂ ਤੁਹਾਨੂੰ ਇੱਕ ਮੈਂ ਟਿੱਪਣੀ ਦੱਸੇ ਅਰੂੜ ਪਤਿਤ ਹੈ ਨਾ ਉਹ ਦੇਖਣਾ ਪੜ੍ਹ ਕੇ ਟਿੱਪਣੀ ਤੇ ਫਿਰ ਉਹ ਸਾਰੇ ਕੀ ਕਰ ਰਿਹਾ ਦੇਖੋ ਹੈ ਨਾ ਉਹ ਉਹਦਾ ਥੋੜ੍ਹਾ ਧਿਆਨ ਦਿਓ। ਹਾਂਜੀ ਕਿੱਥੋਂ ਚੱਲੇਗਾ ਅਥਵਾ ਕਰਮ ਉਪਾਸਨਾ ਗਿਆਨ ਕੀ ਰਕਸ਼ਾ ਕੇ ਹੇਤੂ ਹੈ ਕਾਹੇ ਤੇ ਜੋ ਕਰਮ ਉਪਾਸਨਾ ਕਾ ਗਿਆਨਵਾਨ ਤਿਆਗ ਕਰੇ ਤੋ ਉਤਪੰਨ ਹੁਆ ਗਿਆਨ ਵੀ ਜਲ ਸੇ ਬਿਨਾਂ ਵਰਿਕਸ਼ ਕੀ ਨਿਆਈ ਨਸ਼ਟ ਹੋ ਜਾਵੇਗਾ। काहे ते शुद्ध अंताकरण में ज्ञान होवे है और शुभ कर्म नहीं करे तो ज्ञानवान को पाप होवेगा और उपासना के त्याग से अंताकरण फिर चंचल हो जावेगा। ता मल और चंचल अंताकरण में ज्ञान रहे नहीं। पूर्व पक्षी बोल रहा हाँ, जैसे सूखी भूमि में उत्पन्न हुआ वृक्ष भी रहे नहीं। दूसरा दृष्टांत दे रहा, देखो ये सब पूर्व पक्षी इन्हों जे दृष्टांत है ना, इन्हों लै करके जे कर्म दी कर्मवादी है ना, ये दृष्टांत सुनाओगे। हाँ उ सुना रहा भी इन्हों का हाँ, आप किला ठोकांगे, भैंस बननी है, गौ बननी है, फिर उन्हें ऐसे हिला के नहीं देखते दे। जो हिलदा हो फिर की करांगे, फिर होर दो चोटा मार देंगे, फिर देखांगे, फिर यही ऐसे कर रहे हैं भी जड़ा तुसी ताड़े मन च कि ये गल ना आ जाए, वो पहले ही अपने आप शंका उठा करके और उदा कर रहा समाधान। जैसे संस्कार से शुद्ध किए स्थान में वेद पाठी ब्रह्मचारी निवास करे हैं, ठीक है, अंदा थान गंदा पिया वा तो उन्होंने झाड़ू लगा के पोचा लगा के गंगा जल छिड़क दिता तो उत्थे जाके बह के पाठ कर लेगे वेद पाठी जड़ा होएगा, ठीक है। और शुद्ध किया स्थान भी किसी निमित्त से फिर मलिन हो जावे तो ता स्थान को त्याग देवे, जैसे तैसे कर्म के त्याग से मल और उपासना के त्याग से चंचल हुआ जो अंताकरण ताके विषय ज्ञान रहे नहीं। जाते कर्म और उपासना ज्ञान की रक्षा के हेतु हैं। ये कह रहा जैसे कोई स्थान किया शुद्ध झाड़ू झूड़ू मार के पोचा लगा के उसे बैठ के पाठ कर रहा कोई, ठीक है, वो स्थान किसी निमित्त से गंदा हो गया तो फिर थोड़ी उत्थे बैठ के पाठ करेगा, वो स्थान बदल लेगा। यही हाल ताड़ा कर्म उपासना का कह रहा है। इस रीति से कर्म उपासना और ज्ञान तीन मोक्ष के हेतु अंगीकार करें तथा ज्ञान की रक्षा के हेतु कर्म उपासना अंगीकार करें और केवल ज्ञान मोक्ष हेतु अंगीकार करें। जहाँ तक किदा भी कर लो, तुसी तिना नू मनो। ये पूर्व पक्षी कह रहा कह रहा जहाँ तो करो कर्म उपासना और ज्ञान, ये तिने ही मोक्ष के हेतु है जी।